ਦੀਪਕ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਗੱਲ ਅੱਗੇ ਚੱਲ ਕੇ ਟਰੰਪ ਦੀ ਵੀ ਕਰਾਂਗੇ, ਕਿਉਂਕਿ ਟਰੰਪ ਦੀਆਂ ਕਈਆਂ ਗੱਲਾਂ ਨੇ ਵੀ ਹੁਣ ਭਾਰਤ ਦੀ ਸਿਆਸਤ ਦੇ ਵਿੱਚ ਓਵਰਆਲ ਖਾਸੀ ਤਰਥੱਲੀ ਮਚਾਈ ਹੋਈ ਆ। ਪਰ ਗੱਲ ਜੇ ਪੰਜਾਬ ਤੋਂ ਸ਼ੁਰੂ ਕਰ ਲਈਏ, ਲੈਂਡ ਪੂਲਿੰਗ ਵਾਲੀ ਨੀਤੀ ਦੇ ਮਾਮਲੇ 'ਚ ਅੱਜ ਦੀ ਕੀ ਅਪਡੇਟ ਹੈ ਜੀ? ਕਿਉਂਕਿ ਇਹ ਵੀ ਇੱਕ ਅਜਿਹੀ ਖਬਰ ਹੈ ਜਿਹਦੇ ਵਿੱਚ ਰੋਜ਼ਾਨਾ ਕੋਈ ਨਵੀਂ ਕੜੀ ਜੁੜ ਜਾਂਦੀ ਆ।
ਬਿਲਕੁਲ ਜੀ, ਅੱਜ ਵੱਡਾ ਦਿਨ ਸੀ ਲੈਂਡ ਪੂਲਿੰਗ ਦੇ ਮਾਮਲੇ ਜੇਕਰ ਕਹੀਏ। SKM ਵੱਲੋਂ ਅੱਜ ਉਹਨਾਂ ਪਿੰਡਾਂ ਦੇ ਵਿੱਚ ਟਰੈਕਟਰ ਮਾਰਚ, ਝੰਡਾ ਮਾਰਚ ਰੱਖਿਆ ਵਾ ਸੀ ਜਿੱਥੇ ਜਿੱਥੇ ਜ਼ਮੀਨ ਅਕਵਾਇਰ ਕੀਤੀ ਜਾਣੀ ਆ। ਦੂਸਰੇ ਪਾਸੇ ਪੰਜਾਬ ਸਰਕਾਰ ਇਸ ਨੂੰ ਇਹ ਦਿਖਾਉਣਾ ਚਾਹੁੰਦੀ ਸੀ, ਕਿਸਾਨ ਸਾਡੇ ਹੱਕ 'ਚ ਆ ਰਹੇ ਨੇ ਜੀ। ਉਹਨਾਂ ਨੇ ਘੱਟੋ ਘੱਟ ਉਹਨਾਂ ਖੇਤਰਾਂ ਦੇ ਵਿੱਚ ਜਿਹੜੀਆਂ ਪ੍ਰੋਪਰਟੀ ਡੀਲਰਾਂ ਨੇ ਜਾਂ ਕੁਝ ਲੈਂਡ ਮਾਫੀ ਵਾਲਿਆਂ ਨੇ ਜ਼ਮੀਨਾਂ ਚੱਕੀਆਂ ਹੋਈਆਂ ਨੇ ਜਾਂ ਕੁਝ ਉਹਨਾਂ ਦੇ ਬਹੁਤ ਹੀ ਮਤਲਬ ਪਾਰਟੀ ਦੇ ਪੱਕੇ ਭਗਤ ਨੇ, ਉਹਨਾਂ ਨੂੰ ਕਿਤੇ 10 ਜਣੇ ਕਿਤੇ 20 ਜਣੇ ਦਿਖਾਏ ਜੀ ਕਿ DC ਨੂੰ ਦੇਖੋ ਜੀ, ਆ ਕੇ ਸਮਰਥਨ ਦੇ ਗਏ ਜੀ, ਚਿੱਠੀ ਦੇ ਗਏ ਜੀ ਕਿ ਅਸੀਂ ਤਿਆਰ ਹਾਂ। ਸੋ ਉਹਨਾਂ ਨੇ ਉਹ ਤਰੀਕਾ ਅਪਣਾਇਆ। ਦੂਸਰੇ ਪਾਸੇ ਪੰਜਾਬ ਇੱਕ ਵੱਡੇ ਤਰੀਕੇ ਨਾਲ ਸੜਕਾਂ 'ਤੇ ਉਤਰਿਆ। ਸੈਂਕੜਿਆਂ ਦੇ ਸੈਂਕੜੇ ਟਰੈਕਟਰ ਹਰ ਪਿੰਡ, ਸ਼ਹਿਰ, ਕਸਬੇ 'ਚ ਅੱਜ ਤੁਰੇ ਦਿਖੇ ਜਾਂਦੇ ਰਹੇ, ਅਤੇ ਜਿਨ੍ਹਾਂ ਕੋਲ ਟਰੈਕਟਰ ਨਹੀਂ ਸੀ ਉਹ ਸੜਕਾਂ ਦੇ ਉੱਤੇ ਨਾਲ ਖੜ੍ਹੇ ਨਜ਼ਰ ਆਏ। ਕਈਆਂ ਨੇ ਪਾਣੀ ਦੀਆਂ ਛਬੀਲਾਂ ਲਾਈਆਂ, ਕਈਆਂ ਨੇ ਮਤਲਬ ਪਕੌੜੇ, ਚਾਹ, ਜਲੇਬੀਆਂ ਦੇ ਪ੍ਰਬੰਧ ਕੀਤੇ। ਸੋ ਇੱਕ ਤਰ੍ਹਾਂ ਨਾਲ ਫੁੱਲ ਤੱਕ ਬਰਸਾਏ ਕਿਸਾਨਾਂ ਦੇ ਟਰੈਕਟਰਾਂ ਦੇ ਉੱਤੇ, ਹੈ ਨਾ। ਇਹ ਇੱਕ ਪੰਜਾਬ ਦੇ ਵਿੱਚ ਇੱਕ ਵਾਰ ਲੈਂਡ ਪੂਲਿੰਗ ਨੂੰ ਲੈ ਕੇ ਇੱਕ ਬੜੀ ਮਹਿਮ ਤੁਰ ਪਈ। ਅੱਜ ਦਾ ਦਿਨ ਇਸ ਲਈ ਵੀ ਅਹਿਮ ਸੀਗਾ ਕਿ ਅੱਜ ਕੈਬਨਿਟ ਦੀ ਬੈਠਕ ਸੀ
ਜੀ,
ਅਤੇ ਕੈਬਨਿਟ ਦੀ ਬੈਠਕ ਦੇ ਵਿੱਚ ਸਭ ਦੀਆਂ ਨਜ਼ਰਾਂ ਅੱਜ ਵਾਲੇ ਕਿਸਾਨ ਵੱਲੋਂ ਜਿਹੜਾ ਟਰੈਕਟਰ ਮਾਰਚ, ਝੰਡਾ ਮਾਰਚ ਰੱਖਿਆ ਸੀ ਉਹਦੇ ਪਰ ਸੀ। ਕਿਉਂਕਿ ਵਿਜੇ ਜੀ, ਕਿਸਾਨ ਜਥੇਬੰਦੀਆਂ ਦਿੱਲੀ ਤੋਂ ਪਰਤਣ ਤੋਂ ਬਾਅਦ ਜਿਸ ਤਰ੍ਹਾਂ ਖੇਰੂ ਖੇਰੂ ਸੀ, ਕਈ ਮੁੱਦਿਆਂ ਨੂੰ ਲੈ ਕੇ ਲੋਕਾਂ ਦੇ ਵੀ ਨਿਸ਼ਾਨੇ 'ਤੇ ਸੀ, ਰਾਜਨੀਤਿਕ ਧਿਰਾਂ ਨੂੰ ਵੀ ਰੜਕਦੀਆਂ ਸੀ, ਫਿਰ ਖਨੌਰੀ ਸ਼ੰਭੂ ਵਾਲੇ ਕਰਕੇ ਬਟੀਆਂ ਵੀ, ਹੈ ਨਾ, SKM ਰਾਜਨੀਤਿਕ, ਗੈਰ ਰਾਜਨੀਤਿਕ ਇਹ ਬਣੇ ਜੀ। ਉਹ ਸਾਰੀ ਪ੍ਰਕਿਰਿਆ ਤੋਂ ਬਾਅਦ ਪੁਲਿਸ ਨੇ ਜਿਵੇਂ ਧੋੜਪੰਨ ਕੀਤੀ, ਅੰਦੋਲਨ ਖੰਡਾਇਆ, ਅਤੇ ਫਿਰ ਜਥੇਬੰਦੀਆਂ ਦੇ ਆਗੂਆਂ ਨੂੰ ਕਈ ਵਾਰ ਧਰਨੇ ਪ੍ਰਦਰਸ਼ਨ ਲਾਉਣ ਤੋਂ ਰੋਕਣ ਲਈ ਘਰਾਂ 'ਚੋਂ ਚੱਕਿਆ। ਉਸ ਤਰੀਕਾਕਾਰ ਨੂੰ ਦੇਖਦਿਆਂ ਹੋਇਆਂ ਜਥੇਬੰਦੀਆਂ ਦੇ ਉੱਤੇ ਵੀ ਕਹੇ ਸੀਗਾ ਵੀ ਕਿ ਅੱਜ ਇਹ ਸਫਲ ਰਹਿੰਦਾ, ਕੀ ਪੰਜਾਬ ਉਹਨਾਂ ਦਾ ਸਮਰਥਨ ਕਰਦਾ, ਕਿ ਇਸ ਮੁੱਦੇ 'ਤੇ ਪੰਜਾਬ 'ਚ ਇੱਕ ਲਹਿਰ ਉੱਠਦੀ ਹੈ। ਇਸ ਲਈ ਉਹ ਵੀ ਆਪਣੇ ਆਪ ਨੂੰ ਅੱਜ ਪ੍ਰੀਖਿਆ ਦੀ ਘੜੀ 'ਚੋਂ ਦੇਖ ਰਹੀਆਂ ਸੀ। ਦੂਸਰੇ ਪਾਸੇ ਕੈਬਨਿਟ ਦੀ ਬੈਠਕ ਰਾਹੀਂ ਸਰਕਾਰ ਦੀ ਨਜ਼ਰ ਸੀ ਅੱਜ ਇਹਨਾਂ ਦੇ ਉੱਤੇ ਕਿ ਵੀ ਇਹ ਕੀ ਹੁੰਦਾ, ਕਿਉਂਕਿ ਇਸ ਤੋਂ ਬਾਅਦ ਹੀ ਸਰਕਾਰ ਨੇ ਆਪਣੇ ਫੈਸਲੇ ਵਾਲੇ ਪਾਸੇ ਨੂੰ ਵਧਣਾ ਕਿ ਆਪਾਂ ਕਿਹੜਾ ਤਰੀਕਾ ਅਪਣਾਉਣਾ
ਜੀ।
ਮੈਂ ਜਿਵੇਂ ਗੱਲ ਕੀਤੀ ਸੀ ਕਿ ਕੱਲ੍ਹ ਇੱਥੋਂ 2 ਦਿਨਾਂ ਤੋਂ ਮਨੀਸ਼ ਸਿਸੋਦੀਆ, ਸਤਿੰਦਰ ਜੈਨ ਗਾਇਬ ਨੇ, ਕੱਲ੍ਹ ਵੀ ਦਿੱਲੀ 'ਚ ਬੈਠਕ ਹੋਈ, ਉਹ ਤੋਂ ਬਾਅਦ ਕੈਬਨਿਟ ਦੀ ਬੈਠਕ ਸੀ। ਕੈਬਨਿਟ ਦੀ ਬੈਠਕ ਦੇ ਹਵਾਲੇ ਨਾਲ ਕਿਹਾ ਗਿਆ ਜੀ ਕਿ ਪੰਜਾਬ ਦੇ 154-155 ਜਿਹੜੇ ਬਲਾਕ ਨੇ ਉਹਨਾਂ ਦੇ ਅਸੀਂ ਮਤਲਬ ਗਿਣਤੀ ਤਾਂ ਨਹੀਂ ਬਦਲ ਰਹੇ, ਪਰ ਬਲਾਕਾਂ 'ਚ ਅੱਗੇ ਪਿੱਛੇ ਕੁਝ ਕਰ ਰਹੇ ਹਾਂ, ਕੁਝ ਖੇਤਰ ਇੱਧਰ ਉੱਧਰ ਕਰ ਰਹੇ ਹਾਂ। ਸੋ ਹਰਪਾਲ ਚੀਮਾ ਜੀ ਨੇ ਆ ਕੇ ਕੈਬਨਿਟ ਦੀ ਸਮੀਖਿਆ ਕੀਤੀ, ਪਰ ਇਹ ਨਹੀਂ ਦੱਸਿਆ ਕਿ ਸਭ ਤੋਂ ਵੱਧ ਉੱਥੇ ਲੈਂਡ ਪੂਲਿੰਗ ਦੀ ਚਰਚਾ ਹੋਈ, ਇਹ ਗੱਲ ਨਹੀਂ ਉਹਨਾਂ ਨੇ ਬਾਹਰ ਆ ਕੇ ਕੀਤੀ। ਗੁਪਚੁੱਪ ਤਰੀਕੇ ਨਾਲ ਅੱਜ ਲੈਂਡ ਪੋਲਿੰਗ ਦੇ ਉੱਤੇ ਦੱਬ ਕੇ ਚਰਚਾ ਹੋਈ। ਇੱਕ ਪਾਸੇ ਸਰਕਾਰ DC-ਆਂ ਰਾਹੀਂ, ਪੰਚਾਇਤ ਅਧਿਕਾਰੀਆਂ ਰਾਹੀਂ, ਹੈ ਵੱਖੋ ਵੱਖ ਆਪਣੇ ਮਾਫੀਆ ਰਾਹੀਂ ਸਰਕਾਰ ਦੇ ਡੰਡੇ ਦੇ ਜ਼ੋਰ ਨਾਲ ਧਮਕੀ ਵਾਲੇ ਤਰੀਕੇ ਨਾਲ ਜ਼ਮੀਨਾਂ ਅਕਵਾਇਰ ਕਰਨ ਲਈ ਬਜਿੱਦ ਹੈ। ਦੂਸਰੇ ਪਾਸੇ MLA-ਆਂ ਦੀ ਡਿਊਟੀ ਲਾਈ ਹੈ ਕਿ ਵੀ ਪੰਚਾਂ ਸਰਪੰਚਾਂ ਤੋਂ ਫੀਡਬੈਕ ਲਓ ਕਿ ਪਿੰਡਾਂ 'ਚ ਕੀ ਮਾਹੌਲ ਹੈ
ਜੀ,
ਜਿੱਥੋਂ ਉਹਨਾਂ ਨੂੰ ਰਿਪੋਰਟ ਮਿਲਦੀ ਹੈ ਜੀ। ਸਰਪੰਚ ਜਿਹੜੇ ਆਮ ਆਦਮੀ ਪਾਰਟੀ ਦੇ ਚੁਣੇ ਸਰਪੰਚ ਨੇ, ਇਹਨਾਂ ਨੇ ਆਪਣੇ ਪਸੰਦੀਦਾ ਬੰਦੇ ਲਵਾਏ ਨੇ, ਕਈਆਂ ਦੇ ਕਾਗਜ਼ ਰੱਦ ਕਰਾ, ਕਈ ਕੁਛ ਕਰਾ। ਉਹ ਸਰਪੰਚ ਸਪਸ਼ਟ ਰੂਪ 'ਚ ਦੱਸ ਰਹੇ ਨੇ ਕਿ ਸਾਡੇ ਪਿੰਡ 'ਚ ਤਾਂ ਲੈਂਡ ਪੂਲਿੰਗ ਵਾਲੇ ਮਾਮਲੇ 'ਚ ਪੂਰਾ ਤਪਿਆ ਬੈਠਾ ਜੀ, ਪਿੰਡ ਪੰਗਾ ਨਾ ਲਿਓ, ਪਰ ਨਾਲ ਇੰਨੀ ਗੱਲ ਜ਼ਰੂਰ ਕਹਿੰਦੇ ਨੇ ਜੀ, ਔਰ ਅਸੀਂ ਤੁਹਾਡੇ ਨਾਲ ਹੈ ਜੀ। ਵੀ ਠੀਕ ਆ ਵੀ ਅਗਲੇ ਨੇ ਬਣਾਇਆ, ਇੰਨਾ ਤਾਂ ਅਗਲੇ ਨੂੰ ਕਹਿਣਾ ਹੀ ਪਊਗਾ ਕਿ ਅਸੀਂ ਉਹ ਤੁਹਾਡੇ ਨਾਲ ਹੈ ਜੀ, ਪਰ ਸਾਡਾ ਪਿੰਡ ਲੈਂਡ ਪੂਲਿੰਗ ਦੇ ਮਾਮਲੇ 'ਤੇ ਹੁਣ ਜ਼ਿਆਦਾਤਰ 90% ਪਿੰਡਾਂ ਦੇ ਵਿੱਚੋਂ ਇਹ ਆਵਾਜ਼ ਵੀ ਸਰਕਾਰ ਕੋਲ ਪਹੁੰਚ ਗਈ ਹੈ
ਜੀ।
ਇੱਧਰ ਲੈਂਡ ਪੂਲਿੰਗ ਦੀ ਨੀਤੀ ਨੂੰ ਲੈ ਕੇ ਹਾਈਕੋਰਟ 'ਚ ਪਟੀਸ਼ਨ ਵੀ ਪੈ ਗਈ ਹੈ ਪੰਜਾਬ ਹਾਈਕੋਰਟ ਦੇ ਵਿੱਚ, ਅਤੇ ਪਟੀਸ਼ਨ ਕਰਤਾਵਾਂ ਧਿਰਾਂ ਨੇ ਸਿੱਧੀ ਰੋਕ ਦੀ ਮੰਗ ਕੀਤੀ ਹੈ। ਜਦੋਂ ਕਿ ਜਥੇਬੰਦੀਆਂ 3 ਖੇਤੀ ਕਾਨੂੰਨ ਦੇ ਮਾਮਲੇ 'ਚ ਵੀ ਅਦਾਲਤੀ ਰਾਹ 'ਤੇ ਨਹੀਂ ਗਈਆਂ ਸੀ, ਔਰ ਹੁਣ ਵੀ ਨਹੀਂ ਜਾਣਗੀਆਂ
ਜੀ,
ਕਿਉਂਕਿ ਉਹਨਾਂ ਦਾ ਸਿੱਧਾ ਮੰਨਣ ਰਾਜਨੀਤਿਕ ਲੜਾਈ ਹੈ, ਰਾਜਨੀਤਿਕ ਤਰੀਕੇ ਨਾਲ ਲੜਨੀ ਪਊਗੀ, ਅਦਾਲਤਾਂ 'ਚ ਤਾਂ ਫਿਰ ਤਰੀਕਾਂ 'ਤੇ ਹੀ ਰਹਿ ਜਾਵਾਂਗੇ। ਸੋ ਜਿਵੇਂ 3 ਖੇਤੀ ਕਾਨੂੰਨ ਵਾਪਸ ਕਰਾਏ ਸੀ, ਉਸੇ ਤਰ੍ਹਾਂ ਪੋਲਸੀ ਰੱਦ ਕਰਾਵਾਂਗੇ। ਸੋ ਉਹ ਤਾਂ ਇਸ ਗੱਲ ਲਈ ਤੁਰ ਪਏ ਨੇ। ਸੋ ਇਸ ਲਈ ਅੱਜ ਫਿਰ ਦਿੱਲੀ 'ਚ ਕੋਈ ਬੈਠਕ ਹੋਣ ਜਾ ਰਹੀ ਹੈ। ਹੁਣ 2 ਤਰੀਕੇ ਬਚਦੇ ਨੇ, ਜਾਂ ਤਾਂ ਸਰਕਾਰ ਹੁਣ ਆਪਣੀ ਤਾਕਤ ਦੀ ਵਰਤੋਂ ਕਰੂਗੀ, ਹੋ ਸਕਦਾ ਇੱਕ ਵਾਰ ਉਹ ਵੀ ਅਜਮਾ ਕੇ ਦੇਖੇ, ਦੂਸਰਾ ਫਿਰ ਇਹਦੇ ਵਿੱਚ ਹੋਰ ਲਾਲਚ ਦੇਣ ਦੀ ਕੋਸ਼ਿਸ਼ ਕਰੂਗੀ, ਹੈ ਨਾ, ਕਿਸੇ ਤਰੀਕੇ ਨਾਲ ਇਨਵੋਲਵ ਕਰਾਉਣ ਦੀ ਕੋਸ਼ਿਸ਼ ਕਰੂਗੀ, ਤੀਜਾ ਫਿਰ ਅੱਜ ਨਹੀਂ ਤਾਂ ਕੱਲ੍ਹ ਨੂੰ ਵਾਪਸ। ਸੋ ਇਸ ਲਈ ਅੱਜ ਵਾਲਾ ਝੰਡਾ ਮਾਰਚ, ਟਰੈਕਟਰ ਮਾਰਚ ਬਹੁਤ ਸਫਲ ਰਿਹਾ, ਜਿਸ ਨੇ ਸਰਕਾਰ ਨੂੰ ਏਸੀ ਕਮਰਿਆਂ 'ਚ ਬੈਠਿਆਂ ਵੀ ਤਰੇਲੀਆਂ ਦਿੱਤੀਆਂ
ਜੀ। ਅਤੇ ਦੀਪਕ ਜੀ, ਪੰਜਾਬ ਦੇ ਪਾਣੀਆਂ 'ਤੇ ਹੁਣ ਕੇਂਦਰ ਦਾ ਕਬਜ਼ਾ ਹੋ ਰਿਹਾ, ਇੱਧਰਲੇ ਪਾਸਿਓਂ ਕੀ ਖਬਰ ਹੈ ਜੀ?
ਦੇਖੋ, ਆਪਾਂ BBMB ਵਾਲੇ ਮਸਲੇ 'ਤੇ ਅਕਸਰ ਗੱਲ ਕਰਦੇ ਆਏ ਹਾਂ ਕਿ BBMB ਦੀ ਕਿੰਨੀ ਕੁ ਲੋੜ ਹੈ, ਕਿੰਨੀ ਕੁ ਨਹੀਂ, ਜੇ ਸੂਬਿਆਂ ਦੇ ਪਾਣੀਆਂ ਦੇ ਰੱਖ ਰਖਾਵ ਪ੍ਰਬੰਧਾਂ ਲਈ, ਡੈਮ ਦੇ ਪ੍ਰਬੰਧਾਂ ਲਈ ਬਣੀਆਂ ਤਾਂ ਇਹਦਾ ਕੰਮ ਓਨਾ ਕੀ ਹੈ, ਸਰਕਾਰ ਦਾ ਕੇਂਦਰ ਦਾ ਰੋਲ ਕਿਉਂ ਨਿਭਾਉਂਦੀ ਹੈ, ਕੇਂਦਰ ਇਹਦੇ ਰਾਹੀਂ ਕੰਟਰੋਲ ਕਰਨਾ ਚਾਹੁੰਦੀ ਹੈ। ਫਿਰ ਇਹ ਵੀ ਗੱਲ ਆਈ ਕਿ ਜੀ ਇਹਨਾਂ ਨੇ ਤਾਂ ਤੈਅ ਕਰ ਲਿਆ ਕਿ ਆਪਾਂ ਕੇਂਦਰੀ ਦਸਤਿਆਂ ਨੂੰ ਸੌਂਪ ਦੇਣਾ, ਸੁਰੱਖਿਆ ਦਸਤਿਆਂ ਨੂੰ ਕੰਟਰੋਲ ਸੌਂਪ ਦੇਣਾ। ਜਦੋਂ ਪਿਛਲੇ ਦਿਨੀ ਉਹ ਵਿਵਾਦ ਹੋਇਆ ਸੀ ਹਰਿਆਣਾ ਨੂੰ ਪਾਣੀ ਦੇਣ ਵਾਲਾ, ਇਹ ਕਹਿੰਦੇ ਸੀ ਕਿ 4500 ਕਿਊਸਕ ਦਓ ਜੀ, ਅਤੇ ਪੰਜਾਬ ਪੁਲਿਸ ਲਾਤੀ ਜੀ, ਤਾਂ BBMB ਨੇ ਕਿਹਾ ਸੀ ਕੇਂਦਰ ਨੂੰ ਚਿੱਠੀ ਲਿਖਤੀ ਜੀ ਅਮਿਤ ਸ਼ਾਹ ਨੂੰ ਕਿ ਜੀ ਸਾਨੂੰ ਤਾਂ ਕੇਂਦਰੀ ਸੁਰੱਖਿਆ ਦਿੱਤੀ ਜਾਵੇ ਜੀ, ਉਹ ਜੀ ਪੰਜਾਬ 'ਚ ਪਹਿਲਾਂ ਵੀ ਤਜਵੀਜ਼ ਓਕੇ ਹੋਈ ਵੀ ਹੈ ਜੀ। ਉਹ ਸਾਰੀ ਚਰਚਾ ਦੇ ਦਰਮਿਆਨ ਅੱਜ ਜਾਣਕਾਰੀ ਇਹ ਨਿਕਲ ਕੇ ਆਈ ਕਿ ਲੰਘੀ 8 ਜੁਲਾਈ ਨੂੰ BBMB ਨੇ 8.5 ਕਰੋੜ ਦੇ ਕਰੀਬ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਜਮ੍ਹਾਂ ਕਰਾਤੇ, ਅਤੇ ਉਹਨਾਂ ਨੂੰ ਕਹਿਤਾ ਜੀ ਆਹ ਚੱਕੋ CIF ਦਾ ਖਰਚਾ ਪਾਣੀ ਅਤੇ ਸਾਨੂੰ CISF ਦੇ ਦਿਓ। ਸੋ CISF ਦੇ ਰਾਹੀਂ ਹੁਣ BBMB ਦਾ ਡੈਮਾਂ ਦਾ ਕੰਟਰੋਲ ਕੇਂਦਰ ਆਪਣੇ ਹੱਥ 'ਚ ਲੈਣ ਜਾ ਰਿਹਾ। ਸੋ ਇਹ ਸਿੱਧਾ ਇੱਕ ਤਰੀਕਾ ਹੈ ਕਿ ਹੁਣ ਬੇਸ਼ੱਕ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਹਰਪਾਲ ਚੀਮਾ, ਉਹਨਾਂ ਨੂੰ ਸਵਾਲ ਵੀ ਆਇਆ, ਮੀਡੀਆ ਦਾ ਉਹਨਾਂ ਨੂੰ ਜਵਾਬ ਵੀ ਦਿੱਤਾ ਕਿ ਅਸੀਂ ਤਾਂ ਜੀ ਮਤਾ ਪਾਇਆ ਹੋਇਆ
ਜੀ,
ਵਿਜੇ ਜੀ ਮਤਾ ਕੀ ਕਰੂਗਾ, ਮਤਾ ਤਾਂ ਰੋਸਾ ਹੀ ਆ ਨਾ, ਤੁਸੀਂ ਆਪਣਾ ਪ੍ਰਗਟਾ ਤਾ
ਜੀ।
ਪੰਜਾਬ ਸਰਕਾਰ ਦੇ ਬਿੱਲ, ਆਪਾਂ ਇੱਕ ਦਿਨ ਗੱਲ ਕਰ ਰਹੇ ਸੀ ਕਿ ਇੰਨੇ ਬਿੱਲ ਫਸੇ ਪਏ ਨੇ
ਜੀ,
ਉਹਨਾਂ 'ਚੋਂ 2 ਬਿੱਲ ਪੰਜਾਬ ਸਰਕਾਰ ਨੇ ਚੁਣੇ ਨੇ, ਇੱਕ ਪੁਲਿਸ ਸੋਧ ਬਿੱਲ ਹੈ 2023, ਇੱਕ ਗੁਰਦੁਆਰਾ ਸੋਧ ਐਕਟ ਹੈ 2023। ਇਹ 2 ਬਿੱਲਾਂ ਨੂੰ ਸੁਪਰੀਮ ਕੋਰਟ 'ਚ ਸਰਕਾਰ ਨੂੰ ਘੇਰਨ ਦੇ ਲਈ ਚੁਣੌਤੀ ਦਿੱਤੀ ਹੈ ਕਿ ਜੀ ਇਸ ਨੂੰ ਪ੍ਰਵਾਨ ਮੰਨਿਆ ਜਾਵੇ, ਕਿਉਂਕਿ ਸੁਪਰੀਮ ਕੋਰਟ ਨੇ ਇੱਕ ਤਰ੍ਹਾਂ ਨਾਲ ਰਾਜਪਾਲ ਨੂੰ ਹਦਾਇਤ ਕੀਤੀ ਸੀ ਕਿ ਵੀ ਤੁਸੀਂ ਬਿੱਲ ਨੂੰ 2 ਵਾਰ ਤੋਂ ਜੇ ਦੂਜੀ ਵਾਰ ਵੀ ਪਾਸ ਹੋ ਜਾਂਦਾ ਫਿਰ ਰੋਕ ਨਹੀਂ ਸਕਦੇ, ਤੁਹਾਨੂੰ ਮੋਹਰ ਲਾਉਣੀ ਪਊਗੀ ਜਾਂ ਰਾਸ਼ਟਰਪਤੀ ਨੂੰ ਭੇਜਣਾ ਪਊਗਾ। ਅਤੇ ਰਾਸ਼ਟਰਪਤੀ ਨੂੰ ਹਦਾਇਤ ਸੀ ਕਿ 3 ਮਹੀਨਿਆਂ 'ਚ ਤੁਸੀਂ ਉਹਦੇ ਪਰ ਹਾਂ ਜਾਂ ਨਾ ਕਰੋ, ਜੇ ਨਹੀਂ ਕਰਦੇ 3 ਮਹੀਨੇ ਦਾ ਸਮਾਂ ਬੀਤ ਜਾਂਦਾ ਤਾਂ ਉਹਨੂੰ ਮੰਨਿਆ ਜਾਊਗਾ ਕਿ ਉਹ ਪ੍ਰਵਾਨ ਹੈ
ਜੀ।
ਹੁਣ 2023 ਦੇ ਸਾਡੇ ਬਿੱਲ ਪਏ ਨੇ, ਉਹ ਤੋਂ ਪਹਿਲਾਂ ਦੇ ਵੀ ਕਿੰਨੇ ਬਿੱਲ ਪਏ ਨੇ, ਪਰ ਇਹਨਾਂ ਨੇ ਉਹ 2 ਬਿੱਲਾਂ ਦੇ ਹਵਾਲੇ ਨਾਲ ਕਿਹਾ ਕਿ ਆਹ 2 ਬਿੱਲ ਜੀ ਫਿਰ ਪ੍ਰਵਾਨ ਮੰਨੇ ਜਾਣ, ਸੁਪਰੀਮ ਕੋਰਟ 'ਚ ਚੈਲੇਂਜ ਕੀਤਾ
ਜੀ
ਬਈ ਤੁਸੀਂ ਇਸੇ ਤਰ੍ਹਾਂ ਫਿਰ ਪਾਣੀ ਵਾਲਾ ਵੀ ਮਤੇ ਦੀ ਬਜਾਏ ਬਿੱਲ ਲਿਆਓ ਨਾ। ਤੁਸੀਂ ਕਹੋ ਜੀ ਕਿ ਇਹ BBMB ਕਿਵੇਂ ਕੰਟਰੋਲ ਕਰ ਰਹੀ ਜੀ, ਸਾਡੀ ਪੁਲਿਸ ਨੇ ਕੰਟਰੋਲ ਕਰਨਾ, ਅਸੀਂ ਪਹਿਲਾਂ ਸਾਡੇ ਕੋਲ ਕੰਟਰੋਲ ਸੀ, ਪੈਸਾ ਸਾਡੇ ਹਿੱਸੇ 'ਚੋਂ ਕੱਲ੍ਹ ਨੂੰ ਭਾਲਣਗੇ, 8.5 ਕਰੋੜ ਹਿੱਸਾ ਦੇ ਤਾ ਜੀ, ਪੰਜਾਬ ਦਾ 60% ਸ਼ੇਅਰ ਬਣਦਾ ਜੀ, ਇਸ ਲਈ ਪੰਜਾਬ ਇੰਨਾ ਪੈਸਾ ਦੇਵੇ, ਫਿਰ ਅਸੀਂ ਕਿਉਂ ਕਰੀਏ। ਤੁਸੀਂ ਕਹੋ ਜੀ ਅਸੀਂ ਮਤਾ ਨਹੀਂ, ਅਸੀਂ ਬਿੱਲ ਲਿਆਉਂਦੇ ਹਾਂ, ਅਤੇ ਬਿੱਲ ਜੇ 3 ਮਹੀਨੇ ਪਾਸ ਨਹੀਂ ਕਰੋ ਜੀ ਫਿਰ ਅਸੀਂ ਸੁਪਰੀਮ ਕੋਰਟ 'ਚ ਇਹਨੂੰ ਵੀ ਚੈਲੇਂਜ ਕਰਾਂਗੇ, ਜਾਂ ਤਾਂ ਕਾਨੂੰਨੀ ਲੜਾਈ ਲੜੋ ਫਿਰ
ਜੀ।
ਤੁਸੀਂ ਉੱਥੇ ਡਰਾਮਾ ਕਰ ਰਹੇ ਹੋ ਅਤੇ ਅਗਲਿਆਂ ਨੇ ਕੰਟਰੋਲ ਕਰ ਲਿਆ। ਸੋ ਇਹ ਪੂਰੀ ਤਰ੍ਹਾਂ ਨਾਲ ਲਗਭਗ ਪੰਜਾਬ ਦੇ ਪਾਣੀਆਂ 'ਤੇ ਡਾਕਾ ਮਾਰਨ ਦੀ, ਕੰਟਰੋਲ ਕਰਨ ਦੀ ਕਵਾਇਦ ਹੈ, ਜਿਹਦੇ ਵਿੱਚ ਵਾਇਆ BBMB ਕੇਂਦਰ ਇਹ ਸਾਜ਼ਿਸ਼ ਪਹਿਲਾਂ ਤੋਂ ਕਰਦਾ ਰਿਹਾ ਸੀ, ਹੁਣ ਉਹਨੂੰ ਮੌਕਾ ਮਿਲ ਗਿਆ। ਅਤੇ ਹੁਣ ਮੁੱਖ ਮੰਤਰੀ ਸਾਹਿਬ ਦੇਖਦੇ ਹਾਂ ਕਿੰਨਾ ਕੁ ਧਰਨਾ ਲਾਉਂਦੇ ਆ, ਕਿੰਨਾ ਕੁ ਮੁਜ਼ਾਹਰਾ ਕਰਦੇ ਆ, ਕਿੰਨਾ ਕੁ ਪ੍ਰਦਰਸ਼ਨ ਕਰਦੇ ਆ, ਪੰਜਾਬ ਦੇ ਮੂਹਰੇ ਨਵੀਂ ਚੁਣੌਤੀ ਖੜੀ ਹੋ ਗਈ ਹੈ।
ਅਤੇ ਦੀਪਕ ਜੀ, ਪੰਜਾਬ ਨੇ ਹਰਿਆਣੇ ਨੂੰ ਇਨਵੋਇਸ ਭੇਜਿਆ, ਕਹਿੰਦੇ 113 ਕਰੋੜ ਦਾ ਬਕਾਇਆ ਹਰਿਆਣੇ ਵੱਲ।
ਬਿਲਕੁਲ, ਆਪਾਂ ਲੰਮੇ ਸਮੇਂ ਤੋਂ ਗੱਲ ਕਰਦੇ ਆਏ ਹਾਂ ਕਿ ਬਈ ਪਾਣੀਆਂ ਦਾ ਵੰਡ ਤਾਂ ਮਸਲਾ ਹੈਗਾ ਹੀ ਹੈ, ਪਾਣੀਆਂ ਦੀ ਮਾਲਕੀ ਦਾ ਮਸਲਾ ਵੀ ਹੈ, ਅਤੇ ਜੇ ਮਾਲਕੀ ਤੁਸੀਂ ਮੰਨੋਗੇ ਤਾਂ ਮਾਲਕਾਂ ਨੂੰ ਮੁੱਲ ਵੀ ਤਾਰਨਾ ਪਊਗਾ, ਇਹ ਗੱਲ ਅਕਸਰ ਆਉਂਦੀ ਰਹੀ ਹੈ
ਜੀ।
ਪੰਜਾਬ ਦੇ ਵਿੱਚ ਸਮੇਂ ਸਮੇਂ ਸਰਕਾਰਾਂ ਬਣੀਆਂ, ਕਿਸੇ ਸਰਕਾਰ ਨੇ ਕਦੇ ਵੀ ਇਸ ਮਾਲਕੀ ਦੇ ਹਵਾਲੇ ਨਾਲ ਪਾਣੀਆਂ ਦਾ ਮੁੱਲ ਨਹੀਂ ਮੰਗਿਆ, ਮੁੱਲ ਹੁਣ ਵੀ ਨਹੀਂ ਪਾਣੀਆਂ ਦਾ ਮੰਗਿਆ। ਇੱਕ ਨਿਯਮ ਚੱਲਿਆ ਆਉਂਦਾ ਕਿ ਵੀ ਜਿਹੜੀ ਨਹਿਰ ਰਾਹੀਂ ਚੰਡੀਗੜ੍ਹ ਨੂੰ ਪਾਣੀ ਆਉਂਦਾ, ਜਿਹੜੀ ਨਹਿਰ ਰਾਹੀਂ ਦਿੱਲੀ ਨੂੰ ਪਾਣੀ ਜਾਂਦਾ, ਜਿਹੜੀ ਨਹਿਰ ਰਾਹੀਂ ਰਾਜਸਥਾਨ ਨੂੰ ਪਾਣੀ ਮਿਲਦਾ, ਹਰਿਆਣੇ ਨੂੰ ਪਾਣੀ ਮਿਲਦਾ, ਉਸੇ ਨਹਿਰ 'ਚੋਂ ਪੰਜਾਬ ਪਾਣੀ ਵਰਤਦਾ। ਸੋ ਜਿੰਨਾ ਜਿੰਨਾ ਪਾਣੀ ਉਸ ਨਹਿਰ ਰਾਹੀਂ ਜਿਹੜਾ ਜਿਹੜਾ ਸੂਬਾ ਵਰਤਦਾ, ਉਨੀ ਰੇਸ਼ੋ 'ਚ ਨਹਿਰ ਦੇ ਰੱਖ ਰਖਾਵ ਦਾ ਖਰਚਾ ਉਹਨੇ ਚੁੱਕਣਾ
ਜੀ।
ਇਹ ਸਿਰਫ ਨਹਿਰ ਦੇ ਰੱਖ ਰਖਾਵ ਦਾ, ਉਹਦੇ ਪ੍ਰਬੰਧ ਦਾ, ਉਹਦੇ 'ਤੇ ਲਾਏ ਮੁਲਾਜ਼ਮਾਂ ਦੀ ਤਨਖਾਹਾਂ ਦਾ, ਸਾਰਾ ਕੁਛ ਉਹਦਾ ਹਿਸਾਬ ਕਿਤਾਬ ਹੈ। ਉਹ ਤੋਂ ਬਿਨਾਂ ਪਾਣੀਆਂ ਦੇ ਮੁੱਲ ਤਾਂ ਕਦੇ ਮੰਗੇ ਹੀ ਨਹੀਂ ਆਪਾਂ। ਇਹ ਹੁਣ ਵਾਲੀ ਸਰਕਾਰ ਨੇ ਵੀ ਨਹੀਂ ਮੰਗੇ, ਪਿਛਲੀਆਂ ਨੇ ਮੰਗੇ, ਪਰ ਇਹ ਸਰਕਾਰ ਦੀ ਸ਼ਾਬਾਸ਼ੀ ਇੰਨੀ ਹੈ ਕਿ ਘੱਟੋ ਘੱਟ ਉਹਨਾਂ ਨੇ ਰੱਖ ਰਖਾਵ ਵਾਲਾ ਮਾਮਲਾ ਸਾਹਮਣੇ ਲਿਆਂਦਾ ਕਿ ਭਾਈ ਤੁਸੀਂ ਤਾਂ ਕਿੰਨੇ ਪਿਛਲੇ ਸਾਲਾਂ ਤੋਂ ਇਹ ਵੀ ਨਹੀਂ ਦੇ ਰਹੇ
ਜੀ।
ਰਾਜਸਥਾਨ ਨਹਿਰਾਂ ਦੇ ਰੱਖ ਰਖਾਵ ਦਾ ਆਪਣੇ ਹਿੱਸੇ ਦੀ ਅਦਾਇਗੀ ਲਗਾਤਾਰ ਕਰ ਰਿਹਾ, ਪਰ ਹਰਿਆਣਾ ਪਿਛਲੇ ਲੰਮੇ ਸਮੇਂ ਤੋਂ 2015-16 ਤੋਂ ਬਾਅਦ ਉਹਨੇ ਚੁੱਪਚਾਪ ਬੰਦ ਕਰਤੀ, ਤੇ 2015-16 ਦੇ ਵਿੱਚ ਇਹਨਾਂ ਨੂੰ ਤਾਂ ਅਕਾਲੀ BJP ਸਰਕਾਰ, ਉਹ ਤੋਂ ਬਾਅਦ ਕੈਪਟਨ ਸਰਕਾਰ ਤੇ ਹੁਣ ਇਹ ਵੀ ਸਰਕਾਰ ਆ ਗਈ। ਸੋ ਹੁਣ ਇਹਨਾਂ ਨੇ ਫਰੋਲਾ ਫਰੋਲੀ ਕੀਤੀ, ਕਹਿੰਦੇ ਆਡਿਟ ਦੇ ਵਿੱਚ ਇਹ ਗੱਲ ਆਈ ਕਿ 2015-16 ਤੋਂ ਬਾਅਦ ਹਰਿਆਣਾ ਨੇ ਆਪਣਾ ਹਿੱਸਾ ਦਿੱਤਾ ਹੀ ਨਹੀਂ ਨਹਿਰਾਂ ਦੇ ਰੱਖ ਰਖਾਵ ਦਾ, ਤੇ ਉਹਨਾਂ ਦਾ 113 ਕਰੋੜ ਰੁਪਇਆ ਬਣਾਇਆ ਖੜਾ ਜੀ। ਪਟਿਆਲਾ ਕਨਾਲ ਰਾਹੀਂ ਜਿਹੜਾ ਪਾਣੀ ਜਾਂਦਾ ਹੈ ਉਸ ਨਹਿਰ ਦੇ ਰੱਖ ਰਖਾਵ ਦਾ 103 ਕਰੋੜ 92 ਲੱਖ ਰੁਪਇਆ, ਲਗਭਗ 104 ਕਰੋੜ, ਤੇ ਜਿਹੜਾ ਮਾਨਸਾ ਕਨਾਲ ਰਾਹੀਂ ਪਾਣੀ ਜਾਂਦਾ ਹੈ ਉਹਦਾ ਲਗਭਗ 9 ਕਰੋੜ 32 ਲੱਖ। ਸੋ ਇੰਝ 113 ਕਰੋੜ ਤੋਂ ਵੱਧ ਦੀ ਰਾਸ਼ੀ ਹਰਿਆਣਾ ਕੰਨੀ ਬਕਾਇਆ ਖੜੀ ਹੈ, ਜਿਹੜੀ ਇਹ ਭਾਖੜਾ ਨਹਿਰ ਰਾਹੀਂ ਪਾਣੀ ਦੀ ਵੰਡ ਬਣਾਈ ਹੈ
ਜੀ।
ਪੰਜਾਬ ਇਹਦੇ ਵਿੱਚੋਂ 3108 ਕਿਊਸਿਕ ਪਾਣੀ ਵਰਤਦਾ ਹੈ, ਲਗਭਗ 25%। ਹਰਿਆਣਾ ਇਸ ਨਹਿਰ ਚੋਂ 7841 ਕਿਊਸਿਕ ਪਾਣੀ ਸਲਾਨਾ ਵਰਤਦਾ, ਲਗਭਗ 63%
ਜੀ।
ਹੈ ਰਾਜਸਥਾਨ ਇਹਦੇ ਵਿੱਚੋਂ 850 ਕਿਊਸਿਕ ਵਰਤਦਾ, 7%। ਦਿੱਲੀ ਇਹਦੇ ਵਿੱਚੋਂ 496 ਕਿਊਸਿਕ ਵਰਤਦਾ, 4%। ਚੰਡੀਗੜ੍ਹ ਦੇ ਵਿੱਚੋਂ 160 ਕਿਊਸਿਕ ਵਰਤਦਾ, 1%। ਸੋ ਫਿਰ ਪੰਜਾਬ ਨੇ 25% ਆਪਣਾ ਯੋਗਦਾਨ ਪਾਉਣਾ ਖਰਚੇ ਦਾ ਨਹਿਰਾਂ ਦੇ ਪ੍ਰਬੰਧਨ ਦਾ। ਹਰਿਆਣਾ ਨੇ 63%, ਰਾਜਸਥਾਨ ਨੇ 7%, ਦਿੱਲੀ ਨੇ 4%, 1%, ਚੰਡੀਗੜ੍ਹ ਨੇ। ਹਰਿਆਣਾ ਆਪਣਾ 63%, ਜਿਹੜਾ ਮੁੱਖ ਸ਼ੇਅਰ ਆ, ਵੱਡਾ ਸ਼ੇਅਰ, ਉਹੀ ਨਹੀਂ ਅਦਾ ਕਰ ਰਿਹਾ, ਫਿਰ ਕੰਮ ਕਿਵੇਂ ਚੱਲੂਗਾ ਜੀ?
ਜੀ,
ਤੇ ਉਹ ਵੀ 2015। ਸੋ ਹੁਣ ਇਹ 113 ਕਰੋੜ ਦਾ ਪੰਜਾਬ ਸਰਕਾਰ ਨੇ ਹਰਿਆਣਾ ਨੂੰ ਬਿੱਲ ਭੇਜਿਆ। ਮੈਂ ਤਾਂ ਕਹਿੰਦਾ ਜੀ, ਇਹ ਬਿੱਲ ਲਈ ਧੰਨਵਾਦ ਤੁਹਾਡਾ ਕਿ ਚਲੋ ਤੁਸੀਂ ਇਹ ਸਿਆਣਪ ਭਰਿਆ ਫੈਸਲਾ ਕੀਤਾ, ਪਰ ਇੱਕ ਹਿੰਮਤ ਹੋਰ ਦਿਖਾਓ, ਇਸ ਨੂੰ ਮਾਲਕੀ ਦੇ ਆਧਾਰ ਦੇ ਉੱਤੇ ਪਾਣੀਆਂ ਦੀ ਅਦਾਇਗੀ ਵੀ ਸਾਰੇ ਸੂਬਿਆਂ ਤੋਂ ਮੰਗੋ ਕਿ ਪਾਣੀ ਦਾ ਮੁੱਲ ਵੀ ਤਾਰੋ ਭਰਾਵਾ, ਇਹ ਵੀ ਇਹ ਮਤਲਬ ਕਿ ਸਾਡਾ ਹੱਕ ਬਣਦਾ, ਇਹ ਵੀ ਇੱਧਰ ਨੂੰ ਵੀ ਤੁਰਨ ਦੀ ਲੋੜ ਹੈ, ਇਹਦੇ ਉੱਤੇ ਵੀ ਚਾਰਜ ਦੀ ਲੋੜ।
ਦੀਪਕ ਜੀ, ਅੱਜ ਨਾ ਅੰਤਰਰਾਸ਼ਟਰੀ ਮਿੱਤਰਤਾ ਦਿਵਸ ਹੈ, ਪਰ ਟਰੰਪ ਆਪਣੀ ਦੋਸਤੀ ਨਹੀਂ ਪੁਗਾ ਰਹੇ, ਕਿਉਂਕਿ ਵੈਸੇ ਤਾਂ ਮਿੱਤਰਤਾ ਦਾ ਬੜਾ ਹਵਾਲਾ ਦਿੱਤਾ ਜਾਂਦਾ। ਇੱਧਰ ਭਾਵੇਂ ਕੈਨੇਡਾ ਦੀ ਗੱਲ ਹੋਵੇ, ਅਸੀਂ ਕਹਿੰਦੇ ਹਾਂ ਵੀ ਸਾਡਾ ਸਭ ਤੋਂ ਵਧੀਆ ਮਿੱਤਰ ਜੇ ਕੈਨੇਡਾ ਦਾ ਕੋਈ ਹੈਗਾ ਤਾਂ ਅਮਰੀਕਾ, ਅਤੇ ਅਮਰੀਕਾ ਨਾਲ ਯਾਰੀਆਂ ਦੀਆਂ ਗੱਲਾਂ ਭਾਰਤ ਦੀ ਸਿਆਸਤ ਦੇ ਵਿੱਚ ਵੀ ਬਹੁਤ ਚੱਲਦੀਆਂ ਰਹੀਆਂ। ਪਰ ਭਾਵੇਂ ਅੱਜ ਉਹ ਟੈਰਿਫ ਵਾਲੀ ਗੱਲ ਹੋਵੇ ਜਾਂ ਫਿਰ ਉਹ ਦਾਅਵਾ ਟਰੰਪ ਵੱਲੋਂ ਮੁੜ ਤੋਂ ਦੁਹਰਾਇਆ ਜਾਣਾ ਕਿ ਜੀ ਭਾਰਤ ਅਤੇ ਪਾਕਿਸਤਾਨ ਦੀ ਜੰਗ ਮੈਂ ਹੀ ਤਾਂ ਰੁਕਵਾਈ ਸੀ, ਉਹਨਾਂ ਨੇ ਗੱਲ ਫਿਰ ਦੁਹਰਾ ਦਿੱਤੀ ਹੈ, ਕੀ ਚੱਲ ਰਿਹਾ ਜੀ ਸਾਰੀ ਕਹਾਣੀ 'ਚ?
ਬਿਲਕੁਲ ਜੀ, ਭਾਰਤ ਦੀ ਸੰਸਦ ਦੇ ਵਿੱਚ ਮਿਸ਼ਨ ਸੰਧੂਰ ਨੂੰ ਲੈ ਕੇ ਚਰਚਾ, ਅਤੇ ਉਹਦੇ ਵਿੱਚ ਨਰਿੰਦਰ ਮੋਦੀ ਮੂਹਰੇ ਚੈਲੰਜ ਰੱਖਿਆ ਸੀ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਨੇ ਕਿ ਤੁਸੀਂ ਹੋਰ ਕੁਛ ਨਾ ਕਰੋ, ਇੰਨਾ ਕਹਿ ਦਿਓ ਕਿ ਟਰੰਪ ਝੂਠ ਬੋਲਦਾ ਕਿ ਉਹਨੇ ਨਹੀਂ ਰੁਕਾਈ। ਪਰ ਨਰਿੰਦਰ ਮੋਦੀ ਦੀ ਜ਼ਬਾਨ 'ਤੇ ਟਰੰਪ ਸ਼ਬਦ ਨਹੀਂ ਆਇਆ, ਅਤੇ ਰਾਜ ਸਭਾ 'ਚ ਤਾਂ ਚਲੋ ਗਏ ਉਹ ਨਹੀਂ ਗਏ, ਹੈ ਨਾ, ਉੱਥੇ ਅਤੇ ਚਰਚਾ ਦੇ ਲਈ। ਪਰ ਟਰੰਪ ਨੇ ਇੱਕ ਵਾਰ ਫਿਰ ਇਸ ਚਰਚਾ ਦੇ ਦਰਮਿਆਨ ਫਿਰ ਇਹ ਗੱਲ ਕਹਿ ਦਿੱਤੀ ਕਿ ਜੀ ਮੈਂ ਭਾਰਤ ਪਾਕਿਸਤਾਨ ਦੀ ਜੰਗ ਰੁਕਾਈ ਹੈ। ਮਤਲਬ ਉਹਨੇ ਕਿਹਾ ਕਿ ਪੰਜ ਜੰਗਾਂ ਮੈਂ ਰਖਾਈਆਂ ਨੇ, ਇਸ 'ਚ ਭਾਰਤ ਪਾਕਿਸਤਾਨ ਦੀ ਜੰਗ ਵੀ ਇੱਕ ਵਾਰ ਫਿਰ ਮੈਂ ਰਖਾਈ ਆ। ਇਹ ਬਿਲਕੁਲ ਬਹੁਤ ਵੱਡਾ ਪਹਿਲੂ ਹੈ ਕਿ ਇੱਕ ਬੰਦਾ ਲਗਾਤਾਰ ਤੁਹਾਨੂੰ ਇਹ ਗੱਲ ਕਹਿ ਰਿਹਾ, ਔਰ ਇਕੱਲੇ ਆਪਣੇ ਮੁਲਕ 'ਚੋਂ ਨਹੀਂ ਕਹਿ ਰਿਹਾ, ਦੁਨੀਆਂ ਭਰ 'ਚ ਘੁੰਮਦੇ ਜਿੱਥੇ ਜਿੱਥੇ ਗਿਆ ਉੱਥੇ ਉੱਥੇ ਜਾ ਕੇ ਉਹ ਗੱਲ ਕਹਿੰਦਾ ਰਿਹਾ
ਜੀ।
ਅਤੇ ਨਰਿੰਦਰ ਮੋਦੀ ਕਹਿੰਦੇ ਨੇ ਕਿ ਦੁਨੀਆਂ ਦੇ ਕਿਸੇ ਆਗੂ ਨੇ ਸਾਡੀ ਜੰਗ ਨਹੀਂ ਰੁਕਾਈ। ਵੀ ਦੁਨੀਆਂ ਦਾ ਕੋਈ ਆਗੂ ਤਾਂ ਹੋਰ ਬੋਲਿਆ ਨਹੀਂ, ਇਕੱਲਾ ਇੱਕ ਬੋਲਿਆ, ਤੁਸੀਂ ਉਹਦਾ ਨਾਮ ਹੀ ਨਹੀਂ ਲੈ ਰਹੇ। ਤੇ ਹੁਣ ਇਹ ਸਭ ਦੇ ਦਰਮਿਆਨ ਉਹਨੇ ਕਹਿ ਤਾ ਵੀ ਮੈਂ ਤਾਂ 25% ਟੈਰਿਫ ਲਾਊਂਗਾ 1 ਤਰੀਕ ਤੋਂ, ਤੇ ਉਹ ਤਿਆਰੀ ਕਰ ਲਓ। ਸੋ ਇਹ ਉਹਦੀ ਧਮਕੀ ਹੈ ਬਾਰ ਬਾਰ, ਇਹ ਡਰਾਉਣ ਦਾ ਤਰੀਕਾ ਉਹਦਾ, ਕਿ ਇਸ ਡਰ ਕਰਕੇ ਨਹੀਂ ਨਰਿੰਦਰ ਮੋਦੀ ਤੇ ਕੇਂਦਰ ਸਰਕਾਰ ਬੋਲਦੀ, ਜਾਂ ਮਤਲਬ ਕਿ ਉਹਨਾਂ ਦੇ ਮਿੱਤਰ ਦੇ ਉੱਧਰ ਕੇਸ ਚੱਲਦੇ ਨੇ, ਉਹ ਫਸ ਰਿਹਾ, ਉਹਨੂੰ ਬਚਾਉਣ ਦੇ ਲਈ ਚੁੱਪ ਨੇ, ਜਿਹੜਾ ਇੱਧਰ ਸਾਡਾ ਕਾਰਪੇਟ ਘਰਾਣਾ ਹੈ ਨਾ। ਸੋ ਉਹ ਪਹਿਲੂ ਹੈ, ਜਾਂ ਫਿਰ ਸੱਚਮੁੱਚ ਭਾਰਤ ਨੂੰ ਆਪਣੀ ਵਿਦੇਸ਼ ਨੀਤੀ 'ਤੇ ਮੰਥਨ ਦੀ ਲੋੜ ਹੈ, ਕਿ ਜਿਹੜਾ ਚੀਨ ਵਰਗਾ ਮੁਲਕ ਪਾਕਿਸਤਾਨ ਦੀ ਪਿੱਠ 'ਤੇ ਖੜਾ ਹੈ, ਜੇ ਉਹ ਅਤੇ ਭਾਰਤ ਇਕੱਠੇ ਹੁੰਦੇ ਤਾਂ ਅਮਰੀਕਾ ਦੀ ਕੀ ਹਿੰਮਤ ਸੀ ਕਿ ਤੁਹਾਨੂੰ ਸਵਾਲ ਕਰ ਜਾਂਦਾ ਜਾਂ ਐਂ ਧਮਕਾ ਜਾਂਦਾ, ਡਰਾ ਜਾਂਦਾ। ਸੋ ਇਹ ਵੀ ਸੋਚਣ ਦੀ ਲੋੜ ਹੈ, ਬਹੁਤ ਪਹਿਲੂ ਨੇ। ਮੈਨੂੰ ਲੱਗਦਾ ਭਾਰਤ ਮੁਲਕ ਮੂਹਰੇ ਅਮਰੀਕਾ ਇੱਕ ਵੱਡੀ ਚੁਣੌਤੀ, ਭਾਰਤ ਮੂਹਰੇ ਨਹੀਂ, ਮੈਨੂੰ ਲੱਗਦਾ ਦੁਨੀਆ ਮੂਹਰੇ ਇੱਕ ਨਵੀਂ ਚੁਣੌਤੀ ਬਣ ਰਿਹਾ ਟਰੰਪ ਕਰਕੇ। ਸੋ ਸ਼ਾਇਦ ਕਿਤੇ ਆਪਣਾ ਮਿਆਰ ਲਗਾਤਾਰ ਡੇਗ ਰਿਹਾ ਅਮਰੀਕਾ, ਇਹਦੇ ਉੱਤੇ ਅਮਰੀਕਨ ਵਾਸੀਆਂ ਨੂੰ ਸੋਚਣ ਦੀ ਲੋੜ ਹੈ, ਅਤੇ ਉੱਥੋਂ ਦੇ ਬਾਕੀ ਮੈਂਬਰਾਂ ਨੂੰ ਸੋਚਣ ਦੀ ਲੋੜ ਹੈ ਕਿ ਹੋ ਕੀ ਰਿਹਾ ਦੁਨੀਆ 'ਚ, ਤੁਹਾਡਾ ਰਿਗਾਰ ਕਿਹੋ ਜਿਹੀ ਰਹਿਣੀ ਹੈ ਸੋਚਣ ਦੀ ਲੋੜ ਹੈ, ਕਿਸੇ ਨਾਲ ਰਿਸ਼ਤਾ ਰੱਖਣਾ ਵੀ ਹੈ ਸੁਕਾਮਾ ਕਿ ਨਹੀਂ, ਇਹ ਵੀ ਅਮਰੀਕਾ ਨੂੰ ਸੋਚਣ ਦੀ ਲੋੜ।
ਹਾਂ, ਜਿਹੜੀ ਟੈਰਿਫ ਦੀ ਗੱਲ ਕੀਤੀ ਦੀਪਕ ਜੀ, ਦੇਖੋ ਜਦੋਂ ਨਾ ਟਰੰਪ ਨੇ 2 ਅਪ੍ਰੈਲ ਨੂੰ ਇੱਕ ਅਨਾਊਂਸਮੈਂਟ ਕੀਤੀ ਸੀਗੀ, ਜਦੋਂ ਉਹਨਾਂ ਨੇ ਕਿਹਾ ਸੀ ਕਿਹੜੇ ਮੁਲਕ 'ਤੇ ਕਿੰਨੇ ਟੈਰਿਫ ਲਾਣੇ, ਇੱਕ ਉਹ ਤਖਤੀ ਜੀ ਲੈ ਕੇ ਖੜ੍ਹੇ ਸੀ ਜਦੋਂ ਦਿਖਾਇਆ ਸੀ ਵੀ ਕਿਤੇ ਕਿੰਨਾ ਟੈਰਿਫ ਆ, ਉਦੋਂ ਇੰਡੀਆ 'ਤੇ 26% ਟੈਰਿਫ ਦੀ ਗੱਲ ਕੀਤੀ ਸੀ ਟਰੰਪ ਨੇ। ਉਹ ਤੋਂ ਬਾਅਦ ਆ ਦੇਖੋ ਇੰਨੀਆਂ ਗੱਲਾਂ ਬਾਤਾਂ, ਨੈਗੋਸੀਏਸ਼ਨ ਚੱਲ ਰਹੀ, ਇਹ ਹੋ ਰਿਹਾ, ਉਹ ਹੋ ਰਿਹਾ, ਉਹ 26 ਘੱਟ ਕੇ 25 ਹੋਇਆ।
ਨਹੀਂ ਫਿਰ ਮੋਦੀ ਜੀ ਹੋ ਸਕਦਾ ਕੱਲ ਨੂੰ ਸੰਸਦ 'ਚ ਬਾਂਹ ਖੜੀ ਕਰਕੇ ਕਹਿ ਦੇਣ ਕਿ ਦੇਖਾ ਅਸੀਂ ਟਰੰਪ ਮਨਾ ਲਿਆ ਨਾ, ਸਾਡੇ ਮਿੱਤਰ ਤੋਂ 1% ਛੂਟ ਦਵਾ ਲਈ। ਇਸੇ ਨੂੰ ਪ੍ਰਾਪਤੀ ਕੀ ਪਤਾ
ਜੀ, ਪਰ ਇਹ ਦੇਖਣ ਵਾਲੀ ਗੱਲ ਹੋਣੀ ਹੈ ਜੀ, ਕਿਉਂਕਿ ਪਹਿਲੀ ਹੁਣ ਟਰੰਪ ਇਹ ਵੀ ਕਹਿ ਰਹੇ ਵੀ 1 ਅਗਸਤ ਦਾ ਮਤਲਬ 1 ਅਗਸਤ ਆ, ਮੈਂ ਟਰੱਸਟ ਤੋਂ ਮਾਸ ਨਹੀਂ ਹੋਣ ਵਾਲਾ। ਇੰਡੀਆ ਵੱਲੋਂ ਇਹ ਗੱਲ ਕਹੀ ਜਾ ਰਹੀ ਟੈਰਿਫ ਵਾਲੇ ਮਾਮਲੇ 'ਤੇ ਕਿ ਜੀ ਅਸੀਂ ਆਉਂਦੇ ਸਮੇਂ ਦੇ ਵਿੱਚ ਨੈਗੋਸੀਏਸ਼ਨ ਕਰਦੇ ਰਹਾਂਗੇ, ਪਰ ਜੇ 1 ਤਰੀਕ ਤੋਂ 25% ਟੈਰਿਫ ਲੱਗ ਜਾਂਦਾ, ਉਹਦਾ ਮਤਲਬ ਇਹ ਹੈ ਕਿ ਭਾਰਤ ਤੋਂ ਅਮਰੀਕਾ ਦੇ ਵਿੱਚ ਜਾਣ ਵਾਲਾ ਸਮਾਨ ਐਕਚੁਲੀ ਟੈਰਿਫ ਲੱਗਣ ਨਾਲ ਉਹ ਮਹਿੰਗਾ ਅਮਰੀਕਨਾਂ ਵਾਸਤੇ ਹੀ ਹੋਣਾ, ਕਿਉਂਕਿ ਟੈਰਿਫ ਦੀ ਲਾਗਤ ਤਾਂ ਅਮਰੀਕਾ ਨੇ ਪੇ ਕਰਨੀ ਆ। ਪਰ ਟਰੰਪ ਦਾ ਕੋਸ਼ਿਸ਼ ਟਰੰਪ ਦੀ ਇਹ ਹੈ ਨਾ ਕਿ ਜਿਹੜੇ ਉਹ ਉਤਪਾਦਕ ਨੇ ਉਹ ਅਮਰੀਕਾ ਦੇ ਵਿੱਚ ਆਪਣਾ ਪ੍ਰੋਡਕਸ਼ਨ ਖੋਲ੍ਹਣ, ਜੇ ਉਹ ਲੌਂਗ ਟਰਮ ਦੇ ਵਿੱਚ ਉਹ ਕੰਮ ਹੋ ਜਾਂਦਾ ਫਿਰ ਨੌਕਰੀਆਂ ਦਾ ਬੜਾ ਨੁਕਸਾਨ ਹੋਣਾ।
ਨਹੀਂ, ਜਿਹੜਾ ਦੂਸਰਾ ਸਮਝੌਤਾ ਨਾਲ ਹੋਣਾ ਜੀ, ਜ਼ੀਰੋ ਟੈਰਿਫ ਵਾਲਾ, ਉਹਦੇ ਵਾਲਾ ਕਿ ਜੇ ਕੱਲ੍ਹ ਨੂੰ ਡੈਰੀ ਇੱਥੇ ਆ ਗਿਆ, ਡੈਰੀ ਪ੍ਰੋਡਕਟ, ਖੇਤੀ ਅਤੇ ਖੇਤੀ ਨਾਲ ਸੰਬੰਧਿਤ ਸਹਾਇਕ ਧੰਦੇ, ਹੈ ਨਾ, ਮੁਰਗੀ ਵਾਲਾ ਸਾਰਾ ਕੁਛ, ਤਾਂ ਪੰਜਾਬ ਭਾਰਤ ਪੂਰੇ ਦੀ ਖੇਤੀਬਾੜੀ ਦੇ ਸਹਾਇਕ ਧੰਦੇ ਉੱਜੜ ਜਾਣੇ ਜੀ, ਉਹ ਖਤਰਾ ਖੜਾ ਸਾਡੇ ਮੂਹਰੇ ਤਾਂ।
ਅਤੇ ਪਿਛਲੇ ਦਿਨ
ਉਹਦੇ ਸਾਡੀ ਸਰਕਾਰ ਗੱਲ ਕਰ ਰਹੇ ਹਾਂ ਜੀ, ਚੱਲ ਰਹੀ ਹੈ ਜੀ ਗੱਲ, ਮਤਲਬ ਉਹਦਾ ਕੀ, ਉਹਨੂੰ ਤਾਂ ਮੂੰਹ ਲਾਉਣਾ ਜੀ, ਆਹੀ ਹੋਗਾ, ਨਹੀਂ ਤਾਂ ਮੈਂ ਵੀ ਨਹੀਂ ਕਰਦਾ
ਜੀ ਜੀ ਜੀ
ਕੀ ਇਸੇ ਧਮਕੀ ਨਾਲ ਦੇ ਰਿਹਾ ਕਿ ਆਹ ਵੀ ਮੇਰੀ ਕਬੂਲ ਕਰੋ।
ਅਤੇ ਪਿਛਲੇ ਦਿਨੀ ਤੁਸੀਂ ਖਬਰ ਉਹ ਵੀ ਸਾਂਝੀ ਕੀਤੀ ਸੀ, ਟਰੰਪ ਨੇ ਜਦੋਂ ਕਿਹਾ ਸੀ ਕਿ ਜਿਹੜੀਆਂ ਅਮਰੀਕਾ ਦੀਆਂ ਟੈਕ ਕੰਪਨੀਆਂ ਨੇ ਵੀ ਉਹਨਾਂ ਨੇ ਹੁਣ ਜਿਹੜੇ ਬੰਦੇ ਹਾਇਰ ਕਰਨੇ ਨੇ ਵੀ ਤੁਸੀਂ ਅਮਰੀਕਨਾਂ ਨੂੰ ਹਾਇਰ ਕਰੋ, ਤੁਸੀਂ ਬਾਹਰਲੇ ਮੁਲਕਾਂ ਦੇ, ਕਿਉਂਕਿ ਭਾਰਤੀ ਮੂਲ ਦੇ ਬਹੁਤ ਸਾਰੇ ਜਿਹੜੇ ਟੈਕ ਨੇ, ਟੈਕੀ ਇੰਜੀਨੀਅਰਸ ਨੇ, ਸੋਫਟਵੇਅਰ ਇੰਜੀਨੀਅਰ ਨੇ, ਉਹ ਕੰਮ ਕਰਦੇ ਨੇ ਅਮਰੀਕੀ ਕੰਪਨੀਆਂ 'ਚ, ਵੀ ਉੱਧਰਲੇ ਪਾਸੇ ਨੂੰ ਉਹਨਾਂ ਦੇ ਆਓ।
ਅੰਤਰਰਾਸ਼ਟਰੀ, ਉਹਨੇ ਇਹ ਨਹੀਂ ਕਿਹਾ ਕਿ ਅੰਤਰਰਾਸ਼ਟਰੀ ਮੁਲਕਾਂ ਦੇ ਲੋਕਾਂ ਨੂੰ ਕੱਢੋ ਜਾਂ ਬਾਹਰੀ ਮੁਲਕਾਂ ਦੇ ਲੋਕਾਂ ਨੂੰ ਕੱਢੋ, ਇਕੱਲੇ ਮਤਲਬ ਲੋਕਲ ਸਿਟੀਜ਼ਨ ਨੂੰ ਰੱਖੋ ਜਾਂ ਅਮਰੀਕਨ ਨੂੰ ਰੱਖੋ। ਉਹਨੇ ਕਿਹਾ ਕਿ ਇਹੋ ਜਿਹੀਆਂ ਕੰਪਨੀਆਂ, ਮੈਟਾ ਜਾਂ ਗੂਗਲ ਜਾਂ ਇਹੋ ਜਿਹੀਆਂ ਇੰਟਰਨੈਸ਼ਨਲ ਕੰਪਨੀਆਂ ਦੇ ਵਿੱਚੋਂ ਭਾਰਤੀਆਂ ਨੂੰ ਬਾਹਰ ਕੱਢੋ
ਜੀ।
ਉਸ ਦਾ ਅੱਜ ਤੱਕ ਸਾਡੀ ਸਰਕਾਰ ਨੇ ਕੋਈ ਟਿੱਪਣੀ, ਕੋਈ ਜਵਾਬ ਨਹੀਂ ਦਿੱਤਾ। ਕੋਈ ਵਿਦੇਸ਼ ਮੰਤਰੀ ਸਾਹਿਬ ਨੇ ਚਿੱਠੀ ਵੀ ਲਿਖੀ ਹੋਵੇ, ਉਹ ਦੱਸ ਦੇਣ
ਜੀ। ਦੇਖਦੇ ਹਾਂ ਫਿਰ ਦੀਪਕ ਜੀ ਕੀ ਬਣਦਾ, ਹੈ ਨਾ। ਹੁਣ 1 ਤਰੀਕ ਵੀ ਕੋਈ ਬਹੁਤੀ ਦੂਰ ਰਹੀ ਨਹੀਂ ਕਿ ਉਦੋਂ, ਹੁਣ ਤੋਂ ਲੈ ਕੇ ਪਰਸੋਂ 1 ਤਰੀਕ ਆ ਸਾਡੇ ਜੀ। ਦੀਪਕ ਜੀ ਕੱਲ੍ਹ ਨੂੰ ਫਿਰ ਗੱਲ ਕਰਦੇ ਹਾਂ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ, ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ, ਥੈਂਕ ਯੂ।